श्लोक
श्लोक
पवन गुरु पाणी पिता
पवन गुरु पाणी पिता
माता धरत महत
माता धरत महत
दिवस रात दोय दाई दाया
दिवस रात दोय दाई दाया
खेले
सगल जगत
चंगियाईया बुरियाईया
चंगियाईया बुरियाईया
वाचे धर्म हदूर
वाचे धर्म हदूर
वाचे धर्म हदूर कर्मी आपो आपनी
कर्मी आपो आपनी
के नेड़ा के दूर
के नेड़ा के दूर
जिनी नाम ध्याया
जिनी नाम ध्याया
जिनी नाम ध्याया गए मशक्कत काल
गए मशक्कत काल
नानक ते मुख उजले
नानक ते मुख उजले
केती छुट्टी नाल
केती छुट्टी नाल।
सत्संग जी ये श्लोक आपां सारिआं नूं याद हैगा ते दिन विच कई बारी असीं पढ़ भी लैंदे हां पर इहदे उचारण विच भी बहुत गलतियां ने। इक ते असीं पढ़दे हां वाजै धर्म हदू, कोई पढ़ते ने कर्मी आपो अपनी क्या नेड़े क्या दू। देखो ध्यान देना अपने अपने उच्चारण वाल, मैनू नहीं पता तुम ठीक भी पढ़ते हो गए, पर जो मेरे कान कई बार सुनते ने उन्होंने गलतियां तो सावधान करना यह भी मेरा फर्ज है भी ये गलतियां नहीं करा, क्योंकि जो गलत उच्चारण हो गया तो अर्थ भी गलत हो जाने। जे वाचे वाजे पढ़ा तो भी गलत, जे क्या नेड़े क्या दूर पढ़ा उच्चारण गलत हो गया अर्थ भी गलत हो जाए। जो लिखिया है वो उच्चारण करांगे फिर उदे अर्थां दे नेड़े पहुंच जाओ। तो महाराज कहते हैं भाई पवन गुरु हवा जो है ये जीवां लई गुरु तुल है। गुरु का की ड्यूटी होंगी है ज्ञान कराउणा, जे हुण मेरे विच हवा है तो मैं बोल रहा, तो जे हवा बंद हो जाए फिर खत्म, जो मेरे अंदर अंदर ही रह जाना। तो हवा जो है ये जीवां लई गुरु तुल है, ज्ञान कराउंदा। रोज तुसी आनंद साहिब पढ़दे हो हर जियो गुफा अंदर रख के वाजा पवन बजाया बजाया वाजा पौन नौ द्वारे प्रगट किए दसवां गुप्त रखाया गुरुद्वारे लाए भावन। इक ना दसवां द्वार दिखाया, हुण जिन्हां ने ते बाणी नूं समझिया उन्हां ते समझा भी ये ज्ञान दा दरवाजा गुरु कोल आके खोल। ते कई बेचारे जिहड़े ने ओह वर्मा लै के मोरी करन नूं तैयार ने भी असीं खोलणा दरवाजा, जिहड़े बहुत समाधियां लाण दे विच ते ओह दसवें द्वार चढ़ाण च उधर लगे हुए ने, ओह तां ख्याल है भी इउं खुलेगा, पर गुरु साहिब ते सिर्फ सिंबोलिक दे तौर ते कहिंदे ने इह खुलेगा किवें। नौ ते खुले हुए ने, अखां खुलियां ने, नक दियां मोरियां खुलियां ने, कन दियां मोरियां खुलियां ने, मूंह खुला है, लिंग गुदा टटी पेशाब दी जगह खुली है, पर वह जिहड़ा ज्ञान दा दरवाजा है वह है बंद, वह है गुपत। गुरुद्वारे लाए भावनी, इक ना दसवां द्वार दिखाया उन्हां दरवाजा खुल जाए। तो गल की महाराज कहिंदे पवन गुरु पाणी पिता, ये जिहड़े श्वास ने ये जिहड़ी हवा है ये गुरु तुल है, इहदे नाल सानू एक दूजे प्रति बोल के ज्ञान हुंदा है। ते पाणी जिहड़ा पिता है, पाणी नूं पिता क्यों कहा, पाणी साडे जीवन दा वह आधार है, वह ड्यूटी करदा है जो पिता करदा। जे धरती मां ते पाणी पिता ना बरसे कुछ पैदा ही नहीं हो सकता, इसलिए पाणी नूं पिता कहा। बाणी च लिखा पहला पाणी जियो है जित हरिया सब कोए, फिर माता धरत महत, माता वड्डी माता धरती, एक वो भी माता जी ने जन्म दिता पर धरती नूं वड्डी माता कहा, महत का मतलब है वड्डी माता। फिर दिवस रात दोए दाई दाया, दिन ते रात, ये जिहड़ा दोए अखर है इनू दिवस रात के नेड़े रखना है, ਦਿਵਸ ਰਾਤ ਦੋਏ, ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਇਆ ਹਨ। ਦਾਈ ਦਾ ਮਤਲਬ ਹੈ ਖਡਾਵੀ, ਦਾਇਆ ਦਾ ਮਤਲਬ ਖਡਾਵਾ। ਇਹਨਾਂ ਦੋਵਾਂ ਦੇ ਹੱਥਾਂ ਵਿੱਚ ਜੀਵ ਖੇਡਦਾ ਹੈ। ਕੱਲਾ ਮੈਂ ਨਹੀਂ ਖੇਡਦਾ, ਕੱਲਾ ਤੂੰ ਖੇਡਦਾ ਹੈ ਸਗਲ ਜਗਤ। ਹੁਣ ਬਹੁਤ ਸਾਰੇ ਬੰਦੇ ਨੂੰ ਜਗਤ ਪੜ੍ਹਨ ਤੇ ਵੀ ਐਲਰਜੀ ਹੋ ਜਾਂਦੇ, ਕਹਿੰਦੇ ਨਹੀਂ ਜਗਤ ਪੜ੍ਹ। ਉਹਨਾਂ ਨੂੰ ਕਵਿਤਾ ਦੇ ਰੂਲ ਦਾ ਨਹੀਂ ਪਤਾ। ਕਵਿਤਾ ਦਾ ਰੂਲ ਇਹ ਗੱਲ ਕਹਿੰਦਾ ਵੀ ਕਾਫੀਆ ਮਿਲਾ ਕੇ ਤੁਰੋ। ਇਹਨੂੰ ਕਹਿੰਦੇ ਨੇ ਕਾਫੀਆ ਰਦੀਫ ਉਰਦੂ ਵਿੱਚ। ਜਿਹੜੇ ਕਵੀ ਕਵਿਤਾ ਲਿਖਦੇ ਨਾ, ਉਹ ਫਿਰ ਉੱਪਰਲੀ ਪੰਕਤੀ ਨਾਲ ਥਲਵੀ ਨੂੰ ਮੇਲਦੇ। ਗੁਰੂ ਗ੍ਰੰਥ ਸਾਹਿਬ 'ਚ ਇਹ ਤਰੀਕਾ ਆਮ ਵਰਤਿਆ ਹੋਇਆ। ਦੇਖੋ ਕਦੇ ਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹੋ, ਮਹਾਰਾਜ ਨੇ ਤੁਮਗਾ ਅੱਖਰ ਵਰਤਿਆ, ਪਿਰਗਾ ਵਰਤਿਆ, ਕਲਗਾ ਵਰਤਿਆ। ਹੁਣ ਅੱਖਰ ਸ਼ਬਦ ਤੇ ਅਸਲ ਸ਼ਬਦ ਹੈ ਤੁਮ, ਪਰ ਕਵਿਤਾ ਦਾ ਤੋਲ ਪੂਰਾ ਕਰਨੀ ਉਹਨੂੰ ਬਣਾਤਾ ਤੁਮਗਾ। ਅਸਲ ਸ਼ਬਦ ਪਿਰ ਹੈ, ਪਰ ਉਹਨੂੰ ਕਵਿਤਾ ਦਾ ਤੋਲ ਪੂਰਾ ਕਰਨੀ ਪਿਰਗਾ, ਫਲਗਾ, ਕਲਗਾ। ਤੋ ਕੀ ਅਸੀਂ ਉਹਨੂੰ ਫਿਰ ਕੀ ਪੜ੍ਹਾਂਗੇ? ਪੜ੍ਹਨਾ ਉਵੇਂ ਹੀ ਹੈ ਜਿਵੇਂ ਉਹਦਾ ਤੁਕਾਂਤ। ਇੱਥੇ ਵੀ ਮਹੱਤ ਦੇ ਨਾਲ ਜਗਤ ਬਣਨੇ, ਅਰਥ ਜਗਤ ਹੀ ਰਹਿਣਗੇ, ਅਰਥਾਂ ਵਿੱਚ ਕੋਈ ਫਰਕ ਨਹੀਂ। ਫਿਰ ਧਿਆਨ ਦਿਓ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਸਾਰਾ ਜਗਤ ਇਹਨਾਂ ਦੇ ਹੱਥਾਂ 'ਚ ਖੇਡ। ਇਹ ਖੇਡ ਤਾਂ ਸਮਝ ਆ ਗਈ, ਪਰ ਹੁਣ ਪਾਤਸ਼ਾਹ ਨੇ ਚੰਗਿਆਈਆਂ ਬੁਰਿਆਈਆਂ, ਜੀਵਾਂ ਦੀਆਂ ਕੀਤੀਆਂ ਹੋਈਆਂ ਚੰਗਿਆਈਆਂ ਤੇ ਬੁਰਿਆਈਆਂ, ਇਹਨੂੰ ਚੰਗਿਆਈਆ ਬੁਰਿਆਈਆ ਨਹੀਂ ਕਹਿਣਾ। ਇਹ ਬਿੰਦਾ ਲਾਏ ਬਿਨਾ ਚੰਗਿਆਈਆਂ ਪਲੂਰਲ ਨਹੀਂ ਬਣਨਾ, ਬਹੁਵਚਨ ਨਹੀਂ ਬਣਨਾ। ਚੰਗਿਆਈਆਂ ਬੁਰਿਆਈਆਂ ਵਾਚ ਹੈ ਧਰਮ ਹਦੂਰ, ਹਦੂਰ ਦੇ ਰਾਰੇ ਨੂੰ ਸਿਆਰੀ ਹੈ, ਹਦੂਰੀ ਵਿੱਚ, ਵਾਹਿਗੁਰੂ ਦੀ ਹਜ਼ੂਰੀ ਵਿੱਚ। ਧਰਮ ਦੇ ਮੰਮੇ ਨੂੰ ਔਂਕੜ ਹੈ ਧਰਮ ਰਾਜਾ, ਵਾਚੇ ਮੈਨੂੰ ਪੜ੍ਹ ਕੇ ਸੁਣਾਏਗਾ। ਜਦੋਂ ਚਿੱਠੀ ਪੜ੍ਹੀ ਜਾਂਦੀ ਹੈ ਨਾ, ਉਹ ਚਿੱਠੀ ਪੜ੍ਹਨ ਦੀ ਕਿਰਿਆ ਨੂੰ ਕਹਿੰਦੇ ਨੇ ਚਿੱਠੀ ਵਾਚਣਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ, ਕਿੰਨੇ ਅਸੀਂ ਸਾਡੇ 'ਚ ਹੋਣਗੇ ਜਿਹੜੇ ਵਾਜੇ ਹੀ ਪੜ੍ਹੀ ਜਾਂਦੇ। ਆਪਣੀ ਆਪਣੀ ਯਾਦਾਸ਼ਤ 'ਤੇ ਜ਼ੋਰ ਪਾਓ, ਮੈਂ ਨਹੀਂ ਤੁਹਾਡੀ ਕੋਈ ਗਲਤੀ ਬਣ ਰਿਹਾ, ਤੁਸੀਂ ਆਪ ਹੀ ਲੱਭ ਲਓ, ਅਸੀਂ ਵਾਜੇ ਹੀ ਪੜ੍ਹੀ ਜਾਂਦੇ। ਤੋ ਮਹਾਰਾਜ ਕਹਿੰਦੇ ਨੇ ਚੰਗਿਆਈਆਂ ਅਤੇ ਬੁਰਿਆਈਆਂ ਦਾ ਚਿੱਠਾ ਧਰਮ ਰਾਜਾ ਹਜ਼ੂਰੀ ਵਿੱਚ ਵਾਚ ਕੇ ਸੁਣਾਏ। ਰੱਬ ਨਹੀਂ ਕਿਸੇ ਨਾਲ ਕੋਈ ਵਿਤਕਰਾ ਕਰਦਾ, ਕਹਿੰਦੇ ਕਰਮੀ ਆਪੋ ਆਪਣੀ, ਆਪਣੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ। ਕੇ ਨੇੜੇ ਕੇ ਦੂਰ, ਹੁਣ ਜੇ ਇਹਨੂੰ ਪੜਾਂਗੇ ਕੈ ਨੇੜੇ ਕੈ ਦੂਰ ਜਾਂ ਕਿਆ ਨੇੜੇ ਕਿਆ ਦੂਰ, ਇਹਦੇ ਅਰਥ ਕੀ ਕਰਾਂ? ਇੱਥੇ ਪੋਲਾ ਜਿਹਾ ਬੋਲਣਾ, ਕੇ ਨੇੜੇ ਕੇ ਦੂਰ। ਕੁਝ ਬੰਦੇ ਆਪਣੇ ਚੰਗੇ ਕਰਮਾਂ ਕਰਕੇ ਨੇੜੇ ਹੋ ਜਾਣਗੇ। ਦੇਖੋ ਨਾ ਜ਼ਿੰਦਗੀ, ਤੁਹਾਨੂੰ ਕਿੰਨੇ ਬੰਦੇ ਮਿਲਦੇ ਨੇ, ਕੋਈ ਚੰਗਾ ਵਿਹਾਰ ਕਰੇ, ਚੰਗਾ ਵਰਤਾਓ ਕਰੇ, ਤੁਸੀਂ ਉਹਨੂੰ ਆਪਣਾ ਮਿੱਤਰ ਬਣਾ ਲੈਂਦੇ। ਅਤੇ ਜੇ ਉਹ ਅੰਦਰੋਂ ਕੁਝ ਹੋਰ ਅਤੇ ਬਾਹਰੋਂ ਹੋਰ ਹੋਵੇ, ਤੁਸੀਂ ਆਉਂਦੇ ਦਬਾਓ, ਅਸੀਂ ਤਾਂ ਇਹਨਾਂ ਬੋਲਦੇ ਹੀ ਨਹੀਂ ਹੈਗੇ। ਮਹਾਰਾਜ ਵੀ ਇਹੀ ਗੱਲ ਕਹਿ ਰਹੇ ਨੇ, ਆਪਣੀਆਂ ਚੰਗਿਆਈਆਂ ਅਤੇ ਬੁਰਿਆਈਆਂ ਕਰਕੇ ਕੇ ਨੇੜੇ ਕੇ ਦੂਰ। ਹੁਣ ਅਖੀਰ 'ਚ ਨਿਚੋੜ ਕਰਦੇ ਨੇ, ਜਿੰਨੀ ਨਾਮ ਤੇ ਆਏ ਆ। ਇਹਨੂੰ ਜਿੰਨੀ ਨਹੀਂ ਕਹਿਣਾ, ਕਿਉਂਕਿ ਜਿੰਨੀ ਤੇ ਜਿੰਨ ਦਾ ਬਹੁ ਵਚਨ ਬਣ ਜਾਏ। ਇੱਥੇ ਜਿੰਨੀ ਥੋੜ੍ਹਾ ਭਾਰਾ ਕਰਕੇ, ਜਿੰਨੀ ਨਾਮ ਤੇ ਆਏ ਆ ਗਏ ਮੁਸ਼ਕਤ ਘਾਲ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਹੈ ਗਏ ਮੁਸ਼ਕਤ ਘਾਲ। ਇਹਨੂੰ ਮੁਸ਼ਕਤ ਨਹੀਂ ਕਹਿਣਾ, ਮੁਸ਼ਕਤ ਕੋਈ ਸ਼ਬਦ ਨਹੀਂ, ਮੁਸ਼ਕਤ ਦਾ ਮਤਲਬ ਮਿਹਨਤ ਕੀਤੀ, ਘਾਲ ਘਾਲ। ਉਹ ਮਿਹਨਤ ਕਰਕੇ ਇੱਥੋਂ ਗਏ ਨੇ, ਅਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਨਾਨਕ ਤੇ ਮੁੱਖ ਉਜਲੇ, ਉਜਲੇ ਵੀ ਨਹੀਂ ਉਜਲੇ, ਤੇ ਉਹ ਮੂੰਹ ਉਜਲੇ ਹੋਏ, ਕੇਤੀ ਛੁੱਟੀ ਨਾਲ, ਉਹਨਾਂ ਦੀ ਸੰਗਤ ਕਰਕੇ ਕਿਤਨੇ ਹੀ ਲੋਕ ਹੋਰ ਵੀ ਛੁੱਟ ਗਏ, ਕਿਤਨੀ ਲੁਕਾਈ ਹੋਰ ਵੀ ਛੁੱਟ ਗਈ, ਕਈਆਂ ਦਾ ਭਲਾ ਹੋ। ਤੋ ਸਮਾਂ ਬਹੁਤ ਅੱਗੇ ਚਲਾ ਗਿਆ, ਪ੍ਰੋਫੈਸਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਕਹਿ ਲੈਣ, ਅਤੇ ਫਿਰ ਆਪਾਂ ਸਲੋਕ ਦੀਆਂ ਪੰਕਤੀਆਂ ਪੜ੍ਹ ਕੇ ਫਤਿਹ ਬਣਾ ਦੇ।
ਜੇ ਖੰਡਾਂ ਨੂੰ ਸਮਝਣਾ ਹੈ ਨਾ, ਕਿਉਂਕਿ ਸਮਾਂ ਬੜਾ ਘੱਟ ਸੀ ਅਤੇ ਵਿਸ਼ਾ ਬਹੁਤ ਜ਼ਿਆਦਾ ਹੈ, ਵਿਸ਼ਾਲ ਹੈ, ਬਸ ਇਸ਼ਾਰਾ ਦੇ ਰਹੇ ਹਾਂ ਕਿ 38ਵੀਂ ਪੌੜੀ ਅਤੇ ਇਹ ਸ਼ਲੋਕ ਜੋ ਖੰਡ ਨੇ, ਦੋਹਾਂ ਵਿੱਚ ਹੀ ਇਹਨਾਂ ਦਾ ਨਿਚੋੜ ਬੜੇ ਸੰਖੇਪ ਦੇ ਵਿੱਚ, ਪਰ ਜੋ ਬੜਾ ਡੂੰਘਾ ਹੈ ਇਹਦੇ ਵਿੱਚ ਹੀ ਆ ਜਾਂਦਾ ਹੈ। ਹੁਣ ਇਹ ਸਲੋਕ ਵੀ ਸਮਝਾਇਆ ਜਾ ਰਿਹਾ ਕਿ ਇਹ ਮਨੁੱਖ ਦੇਖ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਦੇਣ ਲੱਗਿਆ ਕੋਈ ਘਾਟ ਨਹੀਂ ਛੱਡੀ, ਹਵਾ ਦਿੱਤੀ ਬੜੀ ਕੀਮਤੀ ਹਵਾ ਹੈ, ਉਹਦੇ ਕਰਕੇ ਤੂੰ ਜੀ ਸਕਦਾ ਹੈ, ਜੀ ਹੀ ਨਹੀਂ ਸਕਦਾ ਤੂੰ ਆਪਣੇ ਵਿਚਾਰ ਦੂਜੇ ਨੂੰ ਦੱਸ ਸਕਦਾ ਹੈ, ਦੂਜੇ ਨੂੰ ਵਿਚਾਰ ਦੱਸ ਹੀ ਨਹੀਂ ਸਕਦਾ ਦੂਜੇ ਕੋਲੋਂ ਵਿਚਾਰ ਲੈ ਵੀ ਸਕਦਾ ਹੈ। ਮੈਂ ਟੀਚਰ ਬਣ ਕੇ ਇੱਥੇ ਆਵਾਂ ਮੈਨੂੰ ਬੋਲਣਾ ਹੀ ਨਾ ਆਉਂਦਾ ਹੋਵੇ, ਕਿਉਂਕਿ ਇਹ ਮੇਰੇ ਮੂੰਹ 'ਚ ਜਿਹੜੇ ਸ਼ਬਦ ਨਿਕਲ ਰਹੇ ਆ ਨਾ ਇਹ ਹਵਾ ਨਿਕਲਦੀ ਪਈ ਮੇਰੇ ਮੂੰਹ ਵਿੱਚੋਂ, ਇਹ ਸ਼ਬਦ ਹਵਾ ਇੱਕੋ ਚੀਜ਼ ਹੈ, ਤੇ ਜੇ ਹਵਾ ਨਾ ਹੋਵੇ ਸ਼ਬਦ ਨਹੀਂ ਨਿਕਲ ਸਕਦੇ, ਤੇ ਸ਼ਬਦ ਹੀ ਗੁਰੂ ਹੈ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਇਹ ਪਵਣ ਨਹੀਂ ਇਹ ਗੁਰੂ ਹੈ। ਹੋ ਸਕਦਾ ਹੈ ਕੋਈ ਮਨੁੱਖ ਇੰਨਾ ਗਰੀਬ ਹੋਵੇ ਉਹ ਕਦੇ ਸਕੂਲ ਜਾ ਹੀ ਨਾ ਸਕੇ, ਪਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਗੁਰੂ ਦੇਣ ਲੱਗਿਆਂ ਕਿਸੇ 'ਤੇ ਵੀ ਵਿਤਕਰਾ ਨਹੀਂ ਕੀਤਾ, ਸਭ ਨੂੰ ਦਿੱਤਾ ਹੋਇਆ। ਹੋ ਸਕਦਾ ਜੰਮਦੇ ਹੀ ਮਾਂ ਪਿਓ ਚੜ੍ਹਾਈ ਕਰ ਜਾਣ, ਪਰ ਕਹਿੰਦੇ ਦੇਖ ਤੈਨੂੰ ਪਾਣੀ ਦਿੱਤਾ ਪਿਤਾ ਰੂਪੀ, ਤੈਨੂੰ ਧਰਤੀ ਦਿੱਤੀ ਤੇਰੀ ਗੰਦਗੀ ਸਾਂਭੇਗੀ, ਆਪਣੀ ਛਾਤੀ ਤੋਂ ਅੰਨ ਕੱਢ ਕੇ ਤੈਨੂੰ ਖਵਾਏਗੀ, ਇਹ ਮਾਤਾ ਹੈ, ਜੋ ਕੁਛ ਮਰਜ਼ੀ ਕਰ ਬੜੀ ਧੀਰ ਜਵਾਨ ਹੈ ਤੈਨੂੰ ਕੁਝ ਨਹੀਂ ਕਰੇਗੀ, ਇਹ ਮਾਤਾ ਇਹ ਪਿਤਾ ਰੱਬ ਨੇ ਸਾਰਿਆਂ ਨੂੰ ਦਿੱਤੇ। ਹੋ ਸਕਦਾ ਬਹੁਤਾ ਅਮੀਰ ਨਾ ਹੋਵੇ, ਬੱਚਿਆਂ ਨੂੰ ਖਿਡਾਉਣ ਵਾਲੇ ਖਿਡਾਵਾ ਖਿਡਾਵੀ ਨਾ ਲੈ ਸਕੇ, ਪਰ ਦਿਨ ਸਾਰਿਆਂ ਨੂੰ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ, ਸਭ ਨੂੰ ਖਿਡਾਉਂਦਾ ਹੈ, ਰਾਤ ਸਾਰਿਆਂ ਨੂੰ ਦਿੱਤੀ ਹੈ, ਨੀਂਦ ਆਪਣੇ ਆਪ ਹੀ ਆ ਜਾਂਦੀ, ਐਸੀ ਲੋਰੀ ਹੈ ਮੈਂ ਕਹਿੰਦਾ ਰਾਤ ਵਿੱਚ ਅੱਖਾਂ ਆਪਣੇ ਆਪ ਹੀ ਬੰਦ ਹੁੰਦੀਆਂ ਰਹਿੰਦੀਆਂ ਨੇ, ਇਹ ਦਾਈ ਹੈ ਜਿਹੜੀ ਸਵਾ ਰਹੀ ਹੈ। ਬੜੀਆਂ ਸਹੂਲਤਾਂ ਦਿੱਤੀਆਂ ਦੇਣ ਲੱਗਿਆ ਰੱਬ ਨੇ ਕੋਈ ਕਸਰ ਨਹੀਂ ਛੱਡੀ, ਪਰ ਕਿਤੇ ਭੁੱਲ ਨਾ ਜਾਈ ਇਸ ਪੂਰੇ ਪ੍ਰਬੰਧ ਵਿੱਚ ਜਿਵੇਂ ਧਰਮ ਖੰਡ ਵਿੱਚ ਸਮਝਾਇਆ ਸੀ ਨਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਧਰਮ ਕਮਾਉਣਾ ਨਹੀਂ ਤੇ ਚੇਤੇ ਰੱਖ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਜੋ ਕੁਛ ਤੂੰ ਕੀਤਾ ਇਸ ਪਵਣ ਨੂੰ ਮਾਣਦਿਆਂ, ਇਸ ਪਾਣੀ ਨੂੰ ਪੀਂਦਿਆਂ, ਇਸ ਧਰਤੀ ਉੱਤੇ ਤੁਰਦਿਆਂ, ਇਸ ਦਿਨ ਨੂੰ ਮਾਣਦਿਆਂ, ਇਸ ਰਾਤ ਨੂੰ ਮਾਣਦਿਆਂ, ਜੋ ਕੁਛ ਵੀ ਤੂੰ ਕੀਤਾ ਉਹਦੀ ਵਿਚਾਰ ਹੋਣੀ ਹੈ, ਚੰਗਾ ਕੀਤਾ ਕਿ ਮਾੜਾ ਕੀਤਾ, ਆਪਣੇ ਕਰਮਾਂ 'ਚ ਤਰਤੀਬ ਲੈ ਕੇ ਆ, ਐਸੇ ਕਰਮ ਕਰ ਕਿ ਉਹਨਾਂ ਕਰਮਾਂ ਵਿੱਚ ਭਗਤ ਪ੍ਰਗਟ ਹੋ ਜਾਏ। ਧਿਆਨ ਦੇਣਾ, ਤਰਤੀਬ ਬਹੁਤ ਜ਼ਰੂਰੀ ਹੈ। ਕੁਝ ਗੱਲਾਂ, ਮੇਰੀ ਆਵਾਜ਼ ਵਿੱਚ ਤਰਤੀਬ ਹੋਵੇ ਤਾਂ ਸੰਗੀਤ ਬਣ ਜਾਏਗਾ, ਅੱਖਰਾਂ ਵਿੱਚ ਤਰਤੀਬ ਹੋਵੇ ਕਵਿਤਾ ਬਣ ਜਾਏਗੀ, ਸਰੀਰਕ ਅੰਗਾਂ ਵਿੱਚ ਤਰਤੀਬ ਹੋਵੇ ਉਹ ਸੋਹਣਾ ਨਾਚ ਬਣ ਜਾਏਗਾ। ਮੇਰੇ ਮਾਲਕ ਨੇ ਸਰੀਰ ਬਣਾਉਣ ਲੱਗਿਆਂ ਕਿੰਨੀ ਤਰਤੀਬ ਰੱਖੀ, ਨੱਕ ਕਿੱਥੇ ਲਾਇਆ, ਅੱਖਾਂ ਕਿੱਥੇ ਲਾਈਆਂ, ਪੁੱਤਰੀ ਤੇਰੀ ਵਿਧ ਕਰ ਥਾਟੀ, ਬੜੀ ਤਰਤੀਬ ਨਾਲ ਬਣਾਇਆ, ਇਸੇ ਕਰਕੇ ਖੂਬਸੂਰਤ ਔਰ ਸੁੰਦਰ ਹੈ। ਇਸੇ ਤਰ੍ਹਾਂ ਜੇ ਮਨੁੱਖ ਆਪਣੇ ਕਰਮਾਂ ਨੂੰ ਤਰਤੀਬ ਵਿੱਚ ਕਰ ਲਏ, ਇਹ ਭਗਤ ਬਣ ਜਾਏਗਾ, ਇਹ ਗੁਰਮੁਖ ਬਣ ਜਾਏਗਾ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਕਰਮਾਂ 'ਤੇ ਧਿਆਨ ਦੇ, ਕਿਉਂਕਿ ਇਹਨਾਂ ਕਰਕੇ ਹੀ ਕਈ ਜੀਵ ਨੇੜੇ ਹੋਣਗੇ ਰੱਬ ਤੋਂ ਅਤੇ ਕਈ ਜੀਵ ਦੂਰ ਹੋਣਗੇ। ਮੇਰੇ ਬੋਲਾਂ ਵਿੱਚ ਤਰਤੀਬ ਹੋਵੇ ਤੁਸੀਂ ਕਹੋਗੇ ਵਾਹ, ਇੱਕ ਵਾਰੀ ਹੋਰ ਸੁਣਾਓ ਜੀ, ਇਹ ਕਵਿਤਾ ਬੜੀ ਸੋਹਣੀ ਹੈ। ਜੇ ਇਹੀ ਬੋਲ ਮਾੜੇ ਹੋ ਜਾਣ, ਤੁਸੀਂ ਕੰਨਾਂ ਵਿੱਚ ਉਂਗਲਾਂ ਦੇ ਲਓਗੇ, ਹੱਥ 'ਚ ਪੱਥਰ ਚੁੱਕ ਲਓਗੇ, ਇਹਦਾ ਸਿਰ ਪਾੜ ਦੋ, ਇਹ ਗਾਲਾਂ ਕੱਢਦਾ ਪਿਆ ਦੂਜਿਆਂ ਨੂੰ। ਇਸੇ ਤਰ੍ਹਾਂ ਜੇ ਕਰਮਾਂ ਵਿੱਚ ਤਰਤੀਬ ਹੋਏਗਾ ਰੱਬ ਬੁਲਾ ਲਏਗਾ ਇਹਨੂੰ ਕੋਲ, ਜੇ ਕਰਮਾਂ ਦੇ ਵਿੱਚ ਭੈੜਾਪਨ ਹੋਵੇ ਅਕਾਲ ਪੁਰਖ ਵਾਹਿਗੁਰੂ ਦੂਰ ਕਰ ਦੇਗਾ। ਕਿਹੜਾ ਕਰਮ ਹੈ ਜੋ ਚੰਗਾ ਹੈ, ਫਿਰ ਛੱਡਿਆ ਨਹੀਂ, ਕੁਝ ਬਕਾਇਆ ਨਹੀਂ ਛੱਡਿਆ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਮ ਧਿਆਉਣਾ ਹੀ ਚੰਗਾ ਕਰਮ ਹੈ, ਇਸੇ ਕਰਮ ਦੇ ਨਾਲ ਹੀ ਰੱਬ ਦੇ ਨੇੜੇ ਹੋਇਆ ਜਾ ਸਕਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਧਿਆਇਆ ਉਹ ਤੇ ਆਪਣੀ ਘਾਲਣਾ ਘਾਲ ਕੇ ਚਲੇ ਗਏ, ਉਹਨਾਂ ਨੂੰ ਤੂੰ ਮਿਲ ਗਿਆ, ਉਹਨਾਂ ਨੂੰ ਹੀ ਨਹੀਂ ਮਿਲਿਆ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਬਾਰੇ, ਕਹਿੰਦੇ ਆਕਾਸ਼ ਵਿੱਚ ਤਾਰੇ ਗਿਣੇ ਜਾਏ ਜਾ ਸਕਦੇ ਨੇ, ਪਰ ਗੁਰੂ ਨਾਨਕ ਦੇਵ ਜੀ ਨੇ ਜਿੰਨੇ ਤਾਰੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਕਿਉਂ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਿੰਨੀ ਲੁਕਾਈ ਨੂੰ ਹੋਰ ਨਾਲ ਛੁਡਾ ਲਿਆ ਜਾਂਦਾ। ਅੱਜ ਵੀ ਗੁਰੂ ਨਾਨਕ ਦੇਵ ਜੀ ਤਾਰਦੇ ਪਏ ਨੇ, ਇਹ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ, ਜਿਹੜਾ ਜੁੜ ਜਾਏਗਾ ਉਹ ਤਰ ਜਾਏਗਾ। ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਿੰਨੀ ਲੁਕਾਈ ਜਿਹੜੀ ਹੈ ਉਹਨਾਂ ਦੇ ਨਾਲ ਹੋਰ ਜਿਹੜੀ ਹੈ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ ਅਸੀਂ ਇਸ ਬਾਣੀ ਨੂੰ ਪੜ੍ਹ ਕੇ ਜੋ ਜੋ ਸਿੱਖਿਆ ਹੈ, ਕਿਵੇਂ ਪ੍ਰਭੂ ਨੂੰ ਗਾਉਣਾ ਹੈ, ਅਸੀਂ ਹੰਕਾਰ ਨਹੀਂ ਕਰਨਾ, ਅਸੀਂ ਪ੍ਰਭੂ ਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਅਸੀਂ ਪ੍ਰਭੂ ਦੀ ਰਜ਼ਾ ਵਿੱਚ ਹੀ ਰਹਿਣਾ ਹੈ, ਅਸੀਂ ਉਹਦਾ ਨਾਮ ਧਿਆਉਣਾ ਹੈ। ਜਿੰਨੀਆਂ ਵੀ ਦਾਤਾਂ ਦਿੱਤੀਆਂ ਨੇ ਇਹ ਦਾਤਾਂ ਨੂੰ ਉਹਦੀ ਬਖਸ਼ਿਸ਼ ਦਾ ਨਿਸ਼ਾਨ ਸਮਝ ਕੇ ਉਹਦਾ ਧੰਨਵਾਦੀ ਹੋਣਾ ਹੈ। ਇਸ ਤਰੀਕੇ ਨਾਲ ਅਸੀਂ ਪ੍ਰਭੂ ਨਾਲ ਮਿਲ ਸਕਦੇ ਹਾਂ।
ਸਤ ਸਿੰਘ ਜੀ, ਬਹੁਤ ਪ੍ਰਸੰਨਤਾ ਇਸ ਗੱਲ ਦੀ ਹੈ ਕਿ ਸਿਆਣੇ ਸੁਗੜ ਪ੍ਰਬੰਧਕਾਂ ਨੇ ਇਸ ਕਾਰਜ ਲਈ ਕਿਸੇ ਇੱਕ ਗੁਰਦੁਆਰੇ ਨੂੰ ਨਹੀਂ ਚੁਣਿਆ, ਬਲਕਿ ਤਿੰਨੇ ਹੀ ਗੁਰਸਥਾਨ ਜੋ ਹਨ ਉਹਨਾਂ ਉੱਤੇ ਵੱਖ ਵੱਖ ਸਮਾਗਮ ਕੀਤੇ ਹਨ, ਔਰ ਸਾਰੀਆਂ ਸੰਗਤਾਂ ਤੇ ਪ੍ਰਬੰਧਕਾਂ ਨੇ ਰਲ ਕੇ ਇਸ ਸਮਾਗਮ ਨੂੰ ਸਫਲ ਬਣਾਉਣ ਦਾ ਯਤਨ ਕੀਤਾ। ਤੁਹਾਡੇ ਗੁਰਦੁਆਰਿਆਂ ਦੀਆਂ ਸੋਹਣੀਆਂ ਇਮਾਰਤਾਂ ਦੇਖ ਕੇ ਮਨ ਪ੍ਰਸੰਨ ਹੈ, ਤੁਹਾਡੇ ਵੱਲੋਂ ਕੀਤੇ ਹੋਏ ਪ੍ਰਬੰਧ ਵੇਖ ਕੇ ਮਨ ਪ੍ਰਸੰਨ ਹੈ। ਹੁਣ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਗੁਰਦੁਆਰਿਆਂ ਵਿੱਚ ਜਿੱਥੇ ਪਾਠ ਨਿਤਨੇਮ ਤੇ ਕੀਰਤਨ ਹੁੰਦਾ, ਉਹਦੇ ਨਾਲ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਦਾ ਕਾਰਜ ਵੀ ਸ਼ੁਰੂ ਕਰੋ। ਇਹ ਕੰਮ ਵੱਲੋਂ ਰਹਿ ਨਾ ਜਾਇਓ, ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੜੀਵਾਰ ਵਿਚਾਰ ਕਰੋ। ਗ੍ਰੰਥੀ ਸਾਹਿਬਾਨ ਨੂੰ ਵੀ ਬੇਨਤੀ ਹੈ ਕਿ ਉਹ ਅਭਿਆਸ ਕਰਨ, ਪਹਿਲਾਂ ਆਪ ਮਿਹਨਤ ਕਰਨ, ਫਿਰ ਸੰਗਤ ਨੂੰ ਪ੍ਰੇਰਨ ਆਓ, ਥੋੜ੍ਹਾ ਵਿਚਾਰ ਵੀ ਕਰੀਏ, ਅਤੇ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਫਿਰ ਸਾਨੂੰ ਉਹ ਹੀਰੇ ਉਹ ਮੋਤੀ ਸਹਿਜੇ ਮਿਲਣਗੇ। ਤਾਂ ਅਸੀਂ ਇਹ ਨਿਮਾਣਾ ਜਿਹਾ ਯਤਨ ਸਿਰਫ ਵਿਚਾਰ ਦਾ ਜਿਹੜਾ ਸ਼ੁਰੂ ਕੀਤਾ ਹੈ, ਅਸੀਂ ਕੀ ਕਰਨਾ, ਗੁਰੂ ਨੇ ਕਰਾਇਆ ਹੈ, ਇੱਥੇ ਵੀ ਕਰੋ ਉੱਥੇ ਵੀ ਕਰੋ ਸਾਰੇ ਗੁਰਦੁਆਰਿਆਂ ਵਿੱਚ, ਜਦ ਤੱਕ ਅਸੀਂ ਵਿਚਾਰ ਦਾ ਪੱਲਾ ਨਹੀਂ ਬਣਾਂਗੇ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ,
ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ।
ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ,
ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ।
ਡਿੱਠੇ ਮੁਕਤ ਨ ਹੋਵਈ, ਡਿੱਠੇ ਮੁਕਤ ਨ ਹੋਵਈ,
ਡਿੱਠੇ ਮੁਕਤ ਨ ਹੋਵਈ, ਡਿੱਠੇ ਮੁਕਤ ਨ ਹੋਵਈ।
ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ,
ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ।
ਲਓ ਇਸ ਬਾਣੀ ਦਾ ਭੋਗ ਪਾਈਏ, ਜਿਨੀ ਨਾਮ ਧਿਆਇਆ
ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਜਿੰਨੀ ਨਾਮ ਧਿਆਇਆ
ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਉਹਨਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇਹ ਸਨ ਪ੍ਰੋਫੈਸਰ ਮਨਿੰਦਰਪਾਲ ਸਿੰਘ ਜੀ, ਜਿਹੜੇ ਸਾਹਿਬਜ਼ਾਦਾ ਗੁਰਮਤਿ ਮਿਸ਼ਨੀ ਕਾਲਜ ਰੋਪੜ ਦੇ ਪ੍ਰੋਫੈਸਰ ਹਨ, ਬੱਚਿਆਂ ਨੂੰ ਗੁਰਬਾਣੀ ਦਾ ਵਿਆਕਰਨ ਪੜ੍ਹਾਉਂਦੇ ਨੇ, ਹੋਰ ਬੜਾ ਸੁੰਦਰ ਪ੍ਰਬੰਧ ਕਰਦੇ। ਦਾਸ ਤੁਹਾਡਾ ਸੇਵਕ, ਤੁਹਾਡੇ ਦਰਸ਼ਨ ਕਰਨ ਦਾ ਪਹਿਲੀ ਵਾਰੀ ਮੌਕਾ ਬਣਿਆ। ਪਿਛਲੇ 50 ਸਾਲਾਂ ਤੋਂ ਸ਼ਾਹਬਾਦ ਮਾਰਕੰਡਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣੇ ਵਿੱਚ ਇਹ ਸੇਵਾ ਨਿਭਾ ਰਿਹਾ। ਇੱਕ ਛੋਟਾ ਜਿਹਾ ਵਿਦਿਆਲਾ ਵੀ ਚਲਾਉਂਦਾ, 20 ਬੱਚੇ ਰੱਖਦਾ ਹਾਂ, ਬਹੁਤੇ ਨਹੀਂ, ਕਿਉਂਕਿ ਉਹਨਾਂ ਲਈ ਆਪ ਹੀ ਸਭ ਕੁਝ ਕਰਨਾ ਹੁੰਦਾ ਅਤੇ ਆਪ ਹੀ ਪੜ੍ਹਾਉਣਾ ਹੁੰਦਾ। ਅਤੇ ਉੱਥੇ ਸੇਵਾ ਕਰਦਿਆਂ ਕਰਦਿਆਂ ਇਹ ਬੰਬਈ ਦੇ ਵੀਰਾਂ ਨਾਲ ਵੀ ਸਾਂਝ ਬਣ ਗਈ ਹੈ, ਅਤੇ ਉਹਨਾਂ ਕਰਕੇ ਹੁਣ ਤੁਹਾਡੇ ਨਾਲ ਸਾਂਝ ਬਣ ਗਈ ਹੈ। ਤੋ ਇਸ ਤਰ੍ਹਾਂ ਇਹ ਸੇਵਾ ਗੁਰੂ ਪਾਤਸ਼ਾਹ ਨੇ ਸੌਂਪੀ ਹੈ। ਜੇ ਇੰਨੇ ਕੁ ਸਮੇਂ ਵਿੱਚ ਤੁਹਾਨੂੰ ਕੁਝ ਦੇ ਸਕੇ ਹਾਂ, ਉਹ ਗੁਰੂ ਦੀ ਦਾਤ ਹੈ, ਸਾਡਾ ਕੁਝ ਨਹੀਂ। ਜੇ ਸਾਡੀ ਕੋਈ ਭੁੱਲ ਹੋਵੇ, ਮੇਰੀ ਜਾਂ ਪ੍ਰੋਫੈਸਰ ਸਾਹਿਬ ਦੀ ਜਾਂ ਬੱਚਿਆਂ ਦੀ, ਉਹ ਸਾਡੀ ਜਾਣ ਕੇ ਖਿਮਾ ਕਰ ਦਿਆ ਜੇ। ਅਤੇ ਜੇ ਤੁਹਾਡਾ ਮਨ ਪ੍ਰਸੰਨ ਹੋ ਜਾਏ ਅਤੇ ਗੁਰੂ ਅੱਗੇ ਇੱਕ ਅਰਦਾਸ ਕਰ ਦਿਆ ਜੇ, ਪਾਤਸ਼ਾਹ ਇਸੇ ਤਰ੍ਹਾਂ ਇਸ ਕਾਰਜ ਵਿੱਚ ਸੇਵਾ ਵਿੱਚ ਲਾਈ ਰੱਖੇ ਔਰ ਇਸੇ ਤਰ੍ਹਾਂ ਇਹ ਜ਼ਿੰਦਗੀ ਨਿਭ ਜਾਏ। ਲਓ ਗੱਜ ਕੇ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
Oh,